दंडवत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर कृष्ण सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरां दे हुक्म दे द्वारा जिथे सभा लगनी है उथे दासा ने सारी तैयारी कर दिती। कल इथों तक कथा पहुंची सी, अज इथों अगे मैं प्रारंभ करदा। सर्व प्रकार त्यार जब जोयो श्री सत गुर कौ आवन होयो। ग्रंथाकार भाई संतोख सिंह जी लिखदे ने कि जदों सारी तैयारी मुकम्मल हो गई ते फिर सतगुरु हर कृष्ण सच्चे पातशाह जी दा आना होया भाव के सतगुरु जी है। सुंदर बीच प्रियंक डसावा उज्जल आस तरण सो छावा। विचकार सुंदर सतगुरां दे बैठन दे वास्ते एक पलंग डाया गया जिदे उते चिट्टा विछाउणा विछाया। सेज बांध गुम फे जुत जरी ऊपर आए बिराजे हरी। ग्रंथाकार भाई संतोख सिंह जी लिखदे ने के पलंग दे उते सेज बंद दे नाल जिहड़ा विछाउणा है ओ विछाया गया है। पलंग दे विछाउणे नूं पावियां दे नाल खिच के बन्निया जांदा है ते जिहड़ियां ओ खिच के बन्नण दीआं डोरियां ने ओ जां ते रेशमी हुंदियां ने जां फिर आम रस्सियां हुंदियां ने। उहनां रस्सियां दे नाल जदों चारे पावियां दे उते ओ विछाउणे नूं खिच के बन्नीदा ओ उस नूं सेज बंद आख्या जांदा है। सेज तों पाव के सेजा ते बंद तों पाव बन्नण वाले। ग्रंथाकार भाई संतोख सिंह जी लिखदे ने सेज बंद गुम्फे जुत जरी उस तरीके दे नाल बन्निया गया है। इस तों अलावा जरी दे बहुत सारे गुच्छे ने। ऊपर आए बिराजे हरी ऐसे पलंग दे उते ऐसे आसन दे उते जो हरी दा रूप भगवान सतगुरु हर कृष्ण जी ने ओ आण के बिराज गए बह गए। पाट नकी बबडावत जस को आए सो पाट से पर गह यस को। जेड़े पाट ते नकीब ने ओ सतगुरां दे जस नूं गाउण लगे ने। इस तों अलावा सतगुरां दे जेड़े शस्त्रधारी योधे ने ओ ढालां ते तलवारां दे नाल तैयार बर तैयार होके उत्थे पहुंचे। ब्रेंद मसंद मेवड़े ठाडे जो अरदास करें सुख बाडे। बहुते सारे मसंद ने इस तों अलावा मेवड़े ने जो के संगत दियां अरदासां नूं करदे ने जो सुखां दा वधाउण वाले सतगुरु जी ने उहनां दे अगे जिहड़े अरजां करदे ने। चावरदार ले चावर खरे हैं पहरे वस्त्रण बेस खरे हैं। कवि जी लिखते ने कि जेड़े चौर बरदार ने आपो अपने हथ दे विच चौर लैके खलोते ने, उन्हां ने बहुत ही तरह तरह दे जेड़े कपड़े ने सुंदर उन्हां नू पहने। चारों ओर चलावे करते टोरत चवर हंस जन चरते। हुण सतगुरु हरि कृष्ण जी दे सीस दे उते कोई चौर करन वाला एक नहीं है, एक तो बहुते ने। कवि जी ने गिनती नहीं दिती कि किन्ने ने, पर कहिंदे ने कि चौर बरदार ने, भाव कि एक तो बहुते ने जेड़े के सतगुरां दे सीस दे उते चौर कर रहे ने खड़े होके। ढोरत चवर हंस जन चरते, जदों ही चिट्टे रंग दा चौर सतगुरां दे सीस दे उपर दे लंघदा है इस तरह लगदा है कि जिवें चिट्टा हंस होवे। श्री हरि कृष्ण विराजत बैसे ब्रह्म ज्ञान की मूरत जैसे। सतगुरु हरि कृष्ण सच्चे पातशाह जी विराजे ने बैठे हुए ने इस तरह लगदा है कि जिवें ब्रह्म ज्ञान दी सूरत बैठी होवे। बालक रूप अंग सुकमारा ब्रिद बुद्ध के महद उदारा। बालक रूप है और सतगुरां दे जिहड़े अंग ने ओह बहुत ही ज्यादा छोटे बच्चियां दी तरह कोमल ने। ब्रिद बुद्ध के महद उदारा, कवि संतोख सिंह जी लिखदे ने पर बुद्धि दे बुजुर्ग हन ते बड़े उदार हन। रुचिर रखत चरणा बुझ सोहे जिनो हेर जोगी जन मोहे। जेड़े सतगुरां दे चरण ने ओ लाल रंग दे सोभा पारे ने। कवि जी लिखते ने कि जिन्हां चरणा नू देख के जोगियां दा मन मोया जावे। सूखम वस्त्र गरे मैं जामा तोंग से कांद दुकूल पिरामा। बहुत ही बरीक कपड़े दा जरा बनया होया जामा है जेड़ा चोला है ओ सतगुरां ने अपने शरीर दे उते पहने होया। सतगुरां दे दोवें जेड़े कंधे ने ओ उच्चे ने और उन्हां दे उपर जेड़ा दुपट्टा लिया होया ओ बहुत सुंदर है।
जरे जरावन कुंडल करन कारण कटक हाटक शुभ बरन।
किस तरह दी वेशभूषा है सतगुरु हरि कृष्ण सच्चे पातशाह जी दी उसका कवि जी बयान कर रहे ने कि उन्हां दे कन्नां दे विच कुंडल पहने हुए ने, हथां दे विच सोने दे कड़े बहुत शोभा पा रहे ने।
सिर पर चीरा चित्र तरंग तिस पर शोभत जगायो तंग।
सीस दे उते दस्तार बनी हुई है चित्र तरंग जिदे उते रंगदार कुछ कढ़िया होया। ऐसी दस्तार सिर दे उते सजाई है और उस दस्तार दे उते जिगा उच्ची करके लाई।
जरे उजराउ दमकत हीरे कोरदार सुंदर बिद चीरे।
फिर उस जगह दे उते जड़े जड़ाऊ हीरे ने ओ जड़े हुए ने। कवि जी लिखदे ने कोरदार सुंदर बिद चीरे, किसे कारीगर ने बड़े वधिया तरीके दे नाल चीर के ओना हीरियां नू कड़िया जड़े के जगह दे उते लाए गए।
शारद चांद संपूर्ण बदन होत चांदनी मुस्कत रदन।
कवि जी लिखते ने कि सतगुरां दा जरा बदन है, सतगुरां दा जरा चेहरा है वो इस तरह लगता है कि जिवें सर्दियां दी रुत दा पूर्णिया दा चंद्रमा होवे। होत चांदनी मुस्कत रदन, जदों सतगुरु जी थोड़ा जा मुस्कराउंदे ने ते सतगुरां दे जिहड़े दंद ने ओ इस तरह दी चमक देंदे ने जिवें चंद्रमा दी चांदनी होवे।
सिखियण केर बिलोचन जोरा मनो निहारत चार चकोरा।
सिखां दे जिहड़े नेत्र ने ओ इस तरह मन लो कि जिवें दो जोड़े होण, एक पासे चकोर दा ते दूसरे पासे चकोरी दा। भाव के सिखां दे नेत्र चकोर ते चकोरी दे जोड़े वर्गे ने और पूर्ण ਜਿਹੜਾ ਚੰਦਰਮਾ ਹੈ ਉਸ ਨੂੰ ਇਹ ਨੇਤਰ ਦੇਖ ਰਹੇ ਨੇ। ਸਰਬ ਸਭਾ ਜਬ ਪੂਰਨ ਪਈ ਵਸਤ੍ਰ ਵਿਭੂਖਣ ਤੇ ਦੁੱਤ ਮਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੀ ਦੀ ਸਾਰੀ ਸਭਾ ਪੂਰਨ ਹੋ ਗਈ ਹੈ, ਭਾਵ ਕੇ ਸਾਰੇ ਪਹੁੰਚ ਗਏ ਨੇ, ਜਿੰਨੇ ਵੀ ਪਹੁੰਚੇ ਨੇ ਉਹ ਚੰਗੇ ਵਧੀਆ ਗਹਿਣਿਆਂ ਦੇ ਨਾਲ ਤੇ ਵਸਤਰਾਂ ਦੇ ਨਾਲ ਫੱਬੇ ਹੋਏ ਨੇ। ਗਾਵੇਂ ਸ਼ਬਦ ਰਾਗ ਧੁਨ ਪਾਏ ਹੋਤ ਨਿਹਾਲ ਜਿਨੋ ਮਨ ਲਾਏ। ਇਸ ਤੋਂ ਇਲਾਵਾ ਸਭਾ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਦਾ ਜਿਹੜਾ ਕੀਰਤਨ ਹੈ ਉਹ ਵੀ ਹੋ ਰਿਹਾ। ਹੋਤ ਨਿਹਾਲ ਜਿਨੋ ਮਨ ਲਾਏ, ਐਸੇ ਗੁਰਬਾਣੀ ਦੇ ਸ਼ਬਦ ਨੇ ਕਿ ਜਿਹੜਾ ਵੀ ਕੋਈ ਉਹਨਾਂ ਨੂੰ ਮਨ ਲਾ ਕੇ ਸੁਣਦਾ ਹੈ ਉਹ ਨਿਹਾਲ ਹੋ ਜਾਂਦਾ, ਉਹਦਾ ਕਲਿਆਣ ਹੋ ਜਾਂਦਾ। ਨਿਪਜੈ ਸਿੰਘ ਨਰ ਭੇਜਿਓ ਜੋਏ ਤੇਹ ਛਿਨ ਕਰਿਓ ਹਕਾਰਨ ਸੋਏ। ਇਸ ਤੋਂ ਬਾਅਦ ਜਿਹੜਾ ਰਾਜੇ ਜੈ ਸਿੰਘ ਨੇ ਆਪਣਾ ਆਦਮੀ ਭੇਜਿਆ ਹੋਇਆ ਸੀ, ਸਤਿਗੁਰਾਂ ਨੇ ਉਸ ਨੂੰ ਬੁਲਾਇਆ। ਨੌਬਤ ਬਾਜਤ ਦੁਆਰ ਅਗਾਰੀ ਆਏ ਤਹਾਂ ਬੰਧਨ ਕੋ ਧਾਰੀ। ਰਾਜੇ ਦਾ ਆਦਮੀ ਪਹੁੰਚਿਆ ਹੈ, ਉਹਨੇ ਦਰਵਾਜੇ ਤੋਂ ਹੀ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਉਸ ਦਰਵਾਜੇ ਦੇ ਲਾਗੇ ਹੀ ਬਹੁਤ ਸਾਰੀਆਂ ਨੌਬਤਾਂ ਵੱਜ ਰਹੀਆਂ ਸਨ। ਸਕਲ ਉਪਾਇਨ ਆਗੇ ਤਰਕੈ ਨਮਰੀ ਹੋਏ ਪਾਉ ਉਰ ਕਰਕੇ। ਫਿਰ ਸਤਿਗੁਰਾਂ ਦੇ ਸਮੀਪ ਆਇਆ, ਸਤਿਗੁਰਾਂ ਦੇ ਲਾਗੇ ਆਇਆ ਹੈ, ਆਣ ਕੇ ਉਹਨੇ ਸਾਰੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਰੱਖੀਆਂ ਨੇ। ਬਹੁਤ ਹੀ ਨਿਮਰਤਾ ਦੇ ਨਾਲ ਤੇ ਪ੍ਰੇਮ ਦੇ ਨਾਲ ਉਹਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਸ੍ਰੀ ਸਤਿਗੁਰ ਕੇ ਆਏ ਹਜ਼ੂਰਾ ਕੀਨ ਬਿਲੋਚਣ ਦਰਸ਼ਨ ਰੂਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਇਆ ਹੈ, ਉਹਨਾਂ ਦੇ ਲਾਗੇ ਆਇਆ ਹੈ, ਅੱਖਾਂ ਦੇ ਨਾਲ ਸਤਿਗੁਰਾਂ ਦਾ ਸੁੰਦਰ ਦਰਸ਼ਨ ਕੀਤਾ। ਵਸਤ੍ਰ ਵਿਭੂਖਣ ਸੁੰਦਰ ਪਹਿਰੇ ਸਭਨ ਵਿੱਚ ਬੈਠੇ ਚਿੱਤ ਠਹਿਰੇ। ਉਸਨੇ ਦੇਖਿਆ ਸੁੰਦਰ ਗਹਿਣਿਆਂ ਨੂੰ ਤੇ ਸੁੰਦਰ ਵਸਤਰਾਂ ਨੂੰ ਸਤਿਗੁਰਾਂ ਨੇ ਪਹਿਨਿਆ ਹੋਇਆ, ਸਾਰਿਆਂ ਦੇ ਵਿੱਚ ਸਤਿਗੁਰੂ ਜੀ ਬੈਠੇ ਹੋਏ ਨੇ ਆਪਣੇ ਚਿੱਤ ਦੇ ਠਹਿਰਾ ਦੇ ਨਾਲ। ਆਣ ਆਣ ਸੰਗਤ ਦਰ ਸੰਤੀ ਪਾਂਤ ਪਾਂਤ ਪੇਟਣ ਅਰ ਪੰਤੀ। ਰਾਜੇ ਦਾ ਜਿਹੜਾ ਆਦਮੀ ਹੈ ਉਹ ਸਾਰਾ ਕੁਝ ਦੇਖ ਰਿਹਾ ਕਿ ਬਹੁਤ ਸਾਰੀ ਸੰਗਤ ਆਣ ਆਣ ਕੇ ਦਰਸ਼ਨ ਕਰ ਰਹੀ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਦੇ ਵੱਲੋਂ ਅਰਪਣ ਹੋ ਰਹੀਆਂ। ਮਨੋ ਕਾਮਨਾ ਪੂਰਨ ਹੋਵਤ ਹਿਤ ਅਰਦਾਸਨ ਅਗਰ ਖਰੋਵਤ। ਕਿਉਂਕਿ ਸਿੱਖਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਇਸ ਕਰਕੇ ਅਰਦਾਸਾਂ ਕਰਨ ਦੇ ਵਾਸਤੇ ਅਰਜਾਂ ਕਰਨ ਦੇ ਵਾਸਤੇ ਬਹੁਤ ਸਾਰੀ ਸੰਗਤ ਅੱਗੇ ਖਲੋਂਦੀ ਜਾ ਰਹੀ। ਨਰ ਨਾਰੀ ਪਿਖ ਹੈ ਬਲਹਾਰੀ ਅਨਕ ਦੇਸ਼ ਕੇ ਕਰੈ ਜੁਹਾਰੀ। ਜਿੰਨੇ ਵੀ ਇਸਤਰੀਆਂ ਤੇ ਪੁਰਸ਼ ਨੇ ਸਾਰੇ ਦੇ ਸਾਰੇ ਸਤਿਗੁਰਾਂ ਤੋਂ ਵਾਰੇ ਬਲਿਹਾਰ ਜਾ ਰਹੇ ਨੇ, ਅਨੇਕਾਂ ਹੀ ਇਲਾਕਿਆਂ ਦੇ ਲੋਕ ਜੁਹਾਰਾਂ ਕਰ ਰਹੇ ਨੇ, ਨਮਸਕਾਰਾਂ ਕਰ ਰਹੇ। ਗੁਰ ਸਮਾਜ ਕੋ ਪਿਖ ਪਰਦਾਨਾ ਹਰਖ ਪਰਿਓ ਜੋਰਤ ਜੁਗ ਪਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਸਮਾਜ ਨੂੰ ਦੇਖ ਕੇ ਉਹ ਜਿਹੜਾ ਰਾਜੇ ਦਾ ਪ੍ਰਧਾਨ ਆਦਮੀ ਹੈ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਦੁਬਾਰਾ ਫੇਰ ਉਸਨੇ ਆਪਣੇ ਦੋਵੇਂ ਹੱਥ ਜੋੜ ਲਏ। ਧਰ ਪਰ ਧਰ ਸਿਰ ਬੰਧਨ ਕੀਨ ਬੈਠਿਓ ਸਨਮੁਖ ਸ਼ਰਦਾ ਪੀਨ। ਉਸਨੇ ਫਿਰ ਆਪਣਾ ਮੱਥਾ ਧਰਤੀ ਦੇ ਨਾਲ ਲਾ ਕੇ ਨਮਸਕਾਰ ਕੀਤੀ ਹੈ। ਬੈਠਿਓ ਸਨਮੁਖ ਸ਼ਰਦਾ ਪੀਨ, ਜਿਹੜਾ ਕਿ ਸ਼ਰਧਾ ਦੇ ਵਿੱਚ ਭਿੱਜਾ ਹੋਇਆ ਉਹ ਸਤਿਗੁਰਾਂ ਦੇ ਬਿਲਕੁਲ ਸਨਮੁਖ ਬਹਿ ਗਿਆ, ਸਾਹਮਣੇ ਬਹਿ ਗਿਆ। ਪਾਣ ਬਾਂਧ ਪੁਣ ਬਿਨੈ ਬਖਾਨੀ ਜੈਪੁਰ ਮੈਂ ਜਿਸ ਕੀ ਰਾਜਧਾਨੀ। ਹੱਥ ਜੋੜ ਕੇ ਫਿਰ ਉਸ ਨੇ ਆਪਣੀ ਅਰਜ ਕਰਨੀ ਸ਼ੁਰੂ ਕੀਤੀ ਹੈ। ਕਹਿੰਦਾ ਹੈ ਸੱਚੇ ਪਾਤਸ਼ਾਹ, ਜਿਹੜੇ ਰਾਜੇ ਦੀ ਰਾਜਧਾਨੀ ਹੈ ਜੈਪੁਰ, ਨਾਮ ਨਿਪਤ ਜੈ ਸਿੰਘ ਸਵਾਈ, ਸ਼ਾਹ ਸਮੀਪੀ ਰਹਿ ਸਦਾਈ। ਕਹਿੰਦਾ ਹੈ ਕਿ ਉਹਦੀ ਰਾਜਧਾਨੀ ਦਾ ਨਾਂ ਜੈਪੁਰ ਹੈ ਔਰ ਉਸਦਾ ਨਾਮ ਵੀ ਜੈ ਸਿੰਘ ਹੈ, ਜਿਹੜਾ ਕਿ ਰਾਜਾ ਬਾਦਸ਼ਾਹ ਦੇ ਸਮੀਪ ਰਹਿੰਦਾ ਹੈ, ਬਾਦਸ਼ਾਹ ਦੇ ਲਾਗੇ ਰਹਿੰਦਾ। ਤਿੰਨ ਅਰਜ਼ੀ ਕਰ ਜੋਰ ਗੁਜ਼ਾਰੀ, ਨਮਸਕਾਰ ਪਦ ਪਦਮ ਉਚਾਰੀ। ਕਹਿੰਦਾ ਕਿ ਮੇਰੇ ਰਾਜੇ ਨੇ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਦੇ ਵਾਸਤੇ ਆਖਿਆ ਹੈ, ਮੈਂ ਉਹਨਾਂ ਦੇ ਵੱਲੋਂ ਤੁਹਾਡੇ ਪਾਵਨ ਪਵਿੱਤਰ ਚਰਨਾਂ ਦੇ ਉੱਤੇ ਨਮਸਕਾਰ ਕਰਦਾ। ਰਾਵਰ ਦਰਸ਼ਨ ਤਰਨ ਮਨਿੰਦ, ਅੰਧਕਾਰ ਗਣ ਕਸ਼ਟ ਬਿਲੰਦ। ਕਹਿੰਦਾ ਸੱਚੇ ਪਾਤਸ਼ਾਹ, ਤੁਹਾਡਾ ਜਿਹੜਾ ਦਰਸ਼ਨ ਹੈ ਉਹ ਸੂਰਜ ਦੇ ਵਰਗਾ ਹੈ, ਜਿਹੜਾ ਕਿ ਸਾਰੇ ਕਸ਼ਟਾਂ ਰੂਪੀ ਵੱਡੇ ਹਨੇਰਿਆਂ ਨੂੰ ਨਾਸ ਕਰਨ ਵਾਲਾ। ਕਰਤ ਲਾਲ ਸਾਰਦੈ ਮਹਾਨੀ, ਦੀਜੈ ਆਏ ਦਰਸ ਇਸ ਥਾਨੀ। ਰਾਜੇ ਦਾ ਆਦਮੀ ਕਹਿੰਦਾ ਕਿ ਰਾਜਾ ਜੈ ਸਿੰਘ, ਆਪਣੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਲਾਲਸਾ ਨੂੰ ਬਹੁਤ ਰੱਖਦਾ ਹੈ, ਇਸ ਕਰਕੇ ਉਹਨੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਤੇ ਇਸ ਦਿੱਲੀ ਸ਼ਹਿਰ ਦੇ ਵਿੱਚ ਆਣ ਕੇ ਮੈਨੂੰ ਦਰਸ਼ਨ ਦੇਣ। ਦਿੱਲੀ ਪੁਰ ਕੀ ਸੰਗਤ ਪਾਰੀ, ਕਰੋ ਨਿਹਾਲ ਆਪ ਇੱਕ ਬਾਰੀ। ਪ੍ਰਧਾਨ ਕਹਿੰਦਾ ਹੈ ਕਿ ਦਿੱਲੀ ਸ਼ਹਿਰ ਦੀ ਜਿੰਨੀ ਵੀ ਸੰਗਤ ਪਾਰੀ ਹੈ ਉਹ ਸਾਰੀ ਦੀ ਸਾਰੀ ਤੁਹਾਡੇ ਦਰਸ਼ਨਾਂ ਦੀ ਲੋੜ ਨੂੰ ਕਰਦੀ ਹੈ, ਇਸ ਕਰਕੇ ਉੱਥੇ ਜਾ ਕੇ ਸੰਗਤ ਨੂੰ ਨਿਹਾਲ ਕਰੋ ਇੱਕ ਵਾਰੀ ਦਰਸ਼ਨ ਦੇ ਕੇ। ਕਾਰ ਨਿਓਰ ਏਕ ਇਸ ਮਾਹੂ, ਜੈ ਸਿੰਘ ਨਿਪਯਵ ਲੋਕਿਓ ਪਾਹੂ। ਨਾਲ ਦੀ ਨਾਲ ਹੀ ਉਸ ਪ੍ਰਧਾਨ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਵੀ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਇੱਕ ਇਹੀ ਕਾਰਨ ਨਹੀਂ ਹੈ ਕਿ ਉੱਥੇ ਦਰਸ਼ਨਾਂ ਦੀ ਮੰਗ ਦੇ ਵਾਸਤੇ ਬੁਲਾਇਆ ਜਾ ਰਿਹਾ। ਕਹਿੰਦਾ ਜੈ ਸਿੰਘ ਨਿਪ ਅਵਲੋਕਿਓ ਪਾਹੋ, ਭਾਵ ਕੇ ਬਾਦਸ਼ਾਹ ਨੇ ਆਪਣੇ ਪਾਸ ਦੇਖਿਆ ਰਾਜੇ ਜੈ ਸਿੰਘ ਨੂੰ। ਕਹੇ ਉਹ ਸ਼ਾਹ, ਅਵ ਰੰਗ ਨੇ ਐਸੇ, ਗੁਰੂ ਹਕਾਰੋ ਜੈਸੇ ਕੈਸੇ। ਉਹ ਪ੍ਰਧਾਨ ਦੱਸ ਰਿਹਾ ਹੈ ਸਤਿਗੁਰਾਂ ਨੂੰ ਕਿ ਜਦੋਂ ਬਾਦਸ਼ਾਹ ਨੇ ਆਪਣੇ ਕੋਲ ਦੇਖਿਆ ਰਾਜੇ ਜੈ ਸਿੰਘ ਨੂੰ ਤੇ ਉਹਨੇ ਹੁਕਮ ਕੀਤਾ ਕਿ ਜਿਵੇਂ ਨਾ ਕਿਵੇਂ ਸਤਿਗੁਰਾਂ ਨੂੰ ਇੱਥੇ ਬੁਲਾਓ। ਸ਼ਾਹ ਲਿਖਾਇ ਪਠਿਓ ਪਰਵਾਨਾ, ਇਮ ਕਹਿ ਨਵੀ ਸੰਦ ਦੀਆ ਪਾਨਾ। ਜਿਹੜਾ ਪਰਵਾਨਾ, ਜਿਹੜੀ ਚਿੱਠੀ ਬਾਦਸ਼ਾਹ ਦੇ ਵੱਲੋਂ ਲਿਖੀ ਗਈ ਸੀ, ਉਸ ਪਰਵਾਨੇ ਨੂੰ, ਉਸ ਚਿੱਠੀ ਨੂੰ ਇਸ ਪ੍ਰਧਾਨ ਨੇ ਸਤਿਗੁਰਾਂ ਦੇ ਨਵੀ ਸੰਦ ਨੂੰ ਦੇ ਦਿੱਤਾ। ਨਵੀ ਸਿੰਘ ਤੋਂ ਭਾਵ ਮੁਨਸ਼ੀ, ਜਿਹੜਾ ਕਿ ਚਿੱਠੀ ਪੱਤਰ ਨੂੰ ਪੜਦਾ ਹੈ, ਉਸ ਦੇ ਹੱਥਾਂ ਦੇ ਵਿੱਚ ਇਹ ਗੱਲ ਕਹਿ ਕੇ ਉਸ ਪ੍ਰਧਾਨ ਨੇ ਚਿੱਠੀ ਦੇ ਦਿੱਤੀ। ਲੇ ਕਰ ਪਠਿਓ ਸੁਣਾਇਓ ਗੁਰ ਕੋ, ਆਸ਼ੈ ਲਖਿਓ ਸ਼ਾਹ ਕੇ ਉਰ ਕੋ। ਸਤਿਗੁਰਾਂ ਦੇ ਸਿੱਖ ਨੇ ਉਹ ਜਿਹੜੀ ਲਿਖੀ ਹੋਈ ਬਾਦਸ਼ਾਹ ਦੀ ਚਿੱਠੀ ਸੀ ਉਹ ਸਤਿਗੁਰਾਂ ਨੂੰ ਪੜ ਕੇ ਸੁਣਾ ਦਿੱਤੀ। ਕਵੀ ਜੀ ਲਿਖਦੇ ਨੇ, ਆਸ਼ੇ ਲਖਿਓ ਸ਼ਾਹ ਕੇ ਉਰ ਕੋ, ਕੀ ਇਰਾਦਾ ਹੈ ਬਾਦਸ਼ਾਹ ਦਾ, ਇਸ ਆਸ਼ੇ ਨੂੰ ਸਤਿਗੁਰਾਂ ਨੇ ਸਮਝੇ। ਅਰ ਭੂਪਤ ਕੀ ਬਿਨੈ ਪਛਾਣੀ, ਦੂਤੀ ਜੇਤੀ ਭਰਾਤ ਬਖਾਨੀ। ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਰਾਜੇ ਜੈ ਸਿੰਘ ਦੀ ਕਿਸ ਤਰ੍ਹਾਂ ਦੀ ਬੇਨਤੀ ਹੈ, ਉਹਦੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਰਧਾ ਹੈ। ਇਸ ਤੋਂ ਇਲਾਵਾ ਸਾਡੇ ਵੱਡੇ ਭਰਾ ਨੇ ਜਿਹੜੀ ਚੁਗਲੀ ਲਾਈ ਹੈ ਉਸ ਤੋਂ ਵੀ ਸਤਿਗੁਰੂ ਜੀ ਜਾਣੂ ਨੇ।
ਕਾਰਨ ਸਕਲ ਜਾਣ ਮਨ ਮਾਹੀ, ਸ੍ਰੀ ਹਰਿ ਕ੍ਰਿਸ਼ਨ ਜਿਨੋ ਗਮ ਨਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਨੂੰ ਕੋਈ ਵੀ ਗਮ ਨਹੀਂ ਹੈ, ਉਹਨਾਂ ਨੇ ਕਾਰਨ ਸਾਰੇ ਦਾ ਸਾਰਾ ਜਾਣ ਲਿਆ। संध्या लग सब सभा मजारे दर्शन देत थेरे सुख तारे। कवि जी लिखते ने कारण ते सारा जान लिया पर सतगुरां ने हां ते ना दा कोई भी वचन ना कीता, भाव के ना ते उसनु आख्या कि असी जावांगे दिल्ली ते ना ही इनकार कीता है कि नहीं जावांगे। शामा तक इसे तरीके दे नाल सभा लगी रही। सतगुरु जी सभा दे विच बैठे रहे ते सारे दर्शन करदे रहे। गावत शब्द भोग जब परयो किया अरदास मेवड़े खड़े। गुरबाणी दे शब्दां दा पढ़ के जदों भोग पाया गया फिर मेवड़े ने खड़े होके अरदासा कीता। उठ सत गुर गवणे निज मंदर बैठे सेज मनोहर अंदर। सभा दे विच उठ के सतगुरु जी अपने मंदिर दे विच चले गए ने। जेड़ी उत्थे सेजा विशी हुई सी मनोहर ओदे ते जाके बह गए। सने सने सगरे निज थान पहुंचे नर समेत पर दान। हौली हौली सारे दे सारे आपो अपने डेरियां दे उत्ते चले गए ने। ओजरा राजे जय सिंह दा प्रधान मुखिया आया होया सी ओ भी चला गया। राम राय मत सर को तरके कीनस दूती शाहो सिखर के। जिन्ने भी सभा दे विच बैठे हुए सन ओ आपस विच गल्लां करदे ने कि राम राय ने वड्डी ईरखा नूं धारण कीता है, उसने बादशाह दे कोल चुगली लाई है ते बादशाह नूं सिखाया है, तां ही उसने संदेशा बुलाउण दा भेजिया। सत गुर श्री हर कृष्ण हकारे कीरतपुर बिरतांत बिस तारे। कवि जी लिखते ने कि सारे कीरतपुर दे विच ए बिरतांत पसर गया है कि सतगुरु हर कृष्ण सच्चे पातशाह जी नूं बादशाह ने बुलाया। नहीं कीनी यह नीकी बात अणज साथ द्वैशी बके आत। सारे कहिंदे ने कि राम राय ने यह गल चंगी नहीं कीती कि अपने ही छोटे भरा दे नाल उन्हें वड्डा द्वैश कीता।
लड़कापन में अह शरीर करे हकार नौ रंग तीर।
लड़कापन जिन्हों आपां कहने लड़कपन, कहिंदे ने कि छोटी सतगुरां दी उम्र है, इन्हां दा शरीर छोटा है। करे हकार नौ रंग तीर ते बादशाह औरंगजेब दे कोल इन्हां नूं बुलवाया।
दुष्ट महाबादी दुखदाई हठ बिलंद जो करत सदाई।
लोग एक दूजे दे नाल गल्लां करदे ने कि बहुत वड्डा दुष्ट है औरंगजेब, जेड़ा झगड़ालू है ते दुखदाई है। हठ बिलंद जो करत सदाई, ऐसा हठिया है, ऐसा जिद्दी है कि जेड़ा अपनी जिद नूं पगाउण तों बगैर नहीं रहिंदा।
को जाने क्या करे इनो को द्वैखत प्राता निकट जिनो को।
कहिंदे ने पता नहीं इन्हां दे नाल भाव के सतगुरु हर कृष्ण दे नाल ओ कैसा सलूक करेगा, क्योंकि इन्हां दा द्वैशी जिहड़ा भरा है ओ भी बादशाह दे लागे।
संत फकीर गहे जो कने बहस तिनो सो प्राणन हने।
एक दूजे दे नाल गल्लां करदे ने कि जिन्ने भी संत ते फकीर बादशाह ने फड़े ने उन्हां दे नाल बड़ा बहसिया ते आखिरकार जेड़े नहीं मन्ने उन्हां दे प्राणा दा इस बादशाह ने नाश कर दिता, उन्हां नूं मरवा दिता।
करत नहीं परमेश्वर त्रास महामूड चह शरा प्रकाश।
सारे कहिंदे ने कि औरंगजेब बादशाह ऐसा है कि जिन्हों रता पर भी परमेश्वर दा कोई डर नहीं है, ओ वड्डा मूर्ख है, अपनी शरा दा ही प्रकाश करना चाहुंदा है, अपने इस्लाम नूं ही वधाउणा चाहुंदा है।
इम कीरतपुर मैं बो कहें
ਨਹੀਂ ਬਾਤ ਇਹ ਨਿਕੀਲ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਕੀਰਤਪੁਰ ਦੇ ਵਿੱਚ ਗੱਲਾਂ ਕਰਦੇ ਨੇ, ਨਹੀਂ ਬਾਤ ਇਹ ਨਿੱਕੀ ਲਹਿ, ਭਾਵ ਕੇ ਕਿਸੇ ਨੇ ਵੀ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਕਿ ਬਾਦਸ਼ਾਹ ਨੇ ਬੁਲਾਇਆ ਹੈ ਸਤਿਗੁਰਾਂ
ਨੂੰ। ਅਨ ਬਣਿਆ ਹੈ ਸੋ ਕਿਮ ਬਣ ਆਵੇ, ਲਗਵੇ ਸਤਿਗੁਰ ਦੁਸ਼ਟ ਬੁਲਾਵੇ।
ਸਾਰੇ ਕਹਿੰਦੇ ਨੇ ਅਣਬਣ ਗੱਲ ਹੈ, ਇਹ ਗੱਲ ਹੋ ਨਹੀਂ ਸਕਦੀ, ਕਿਸ ਤਰ੍ਹਾਂ ਇਹ ਗੱਲ ਬਣੇਗੀ, ਛੋਟੀ ਸਤਿਗੁਰਾਂ ਦੀ ਆਯੂ ਹੈ ਤੇ ਦੂਸਰੇ ਪਾਸੇ ਦੁਸ਼ਟ ਔਰੰਗਜ਼ੇਬ ਉਹਨਾਂ ਨੂੰ ਬੁਲਾ ਰਹੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸੋਹਣਿਓ ਮਸੰਦਨ ਮੇਵਰਨ, ਪ੍ਰਚਰ ਪਾਇਓ ਬਿਰ ਤਾਂਤ, ਸਿਰਜਨਨੀ ਤੇ ਆਦ ਸਭ ਕਰਤ ਚਿੰਤ ਬਹੁ ਪਾਂਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਸੰਦਾਂ ਨੇ ਸੁਣਿਆ ਹੈ, ਮੇਵੜਿਆਂ ਨੇ ਸੁਣਿਆ ਹੈ, ਹਰ ਇੱਕ ਜਗ੍ਹਾ ਦੇ ਉੱਤੇ ਇਹ ਬਿਰਤਾਂਤ ਪਸਰ ਗਿਆ ਹੈ, ਮਾਤਾ ਜੀ ਦੇ ਕੋਲ ਵੀ ਇਹ ਖਬਰ ਪਹੁੰਚੀ।
ਜੇ ਤੱਕ ਮੁਖ ਹੋਤੇ ਗੁਰ ਕਰਕੇ, ਸਭ ਇਕੱਤਰ ਹੋਏ ਤ੍ਰਿਤ ਧਰਕੇ।
ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਗੁਰੂ ਘਰ ਦੇ ਮੁਖੀ ਸਨ, ਸਾਰੇ ਦੇ ਸਾਰੇ ਧੀਰਜ ਨੂੰ ਧਾਰਨ ਕਰਕੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਏ, ਇਕੱਠੇ ਹੋਏ।
ਕੇਤਕ ਘਰੇ ਹਕਾਰ ਨੇ ਆਏ, ਕੇਤਕ ਆਪ ਹੀ ਗਏ ਤਿਸ ਥਾਏ।
ਕਈਆਂ ਨੂੰ ਬੁਲਾਇਆ ਗਿਆ ਹੈ ਤੇ ਕਈ ਆਪਣੇ ਆਪ ਹੀ ਉੱਥੇ ਚਲੇ ਗਏ ਨੇ ਜਿੱਥੇ ਮਾਤਾ ਜੀ ਨੇ।
ਪਹੁੰਚੇ ਸ੍ਰੀ ਮਾਤਾ ਕੇ ਪਾਸ, ਨਮੋ ਕਰੇ ਕਹੋ ਬਿਨੈ ਪਰ ਕਾਸ਼।
ਮਾਤਾ ਜੀ ਦੇ ਕੋਲ ਸਾਰੇ ਦੇ ਸਾਰੇ ਪਹੁੰਚੇ ਨੇ, ਜਾ ਕੇ ਸਾਰਿਆਂ ਨੇ ਨਮਸਕਾਰ ਕੀਤੀ।
ਬੈਠੇ ਬ੍ਰਿੰਦ ਬਿਰਤਾਂਤ ਬਖਾਨੇ, ਸ੍ਰੀ ਹਰਿ ਕ੍ਰਿਸ਼ਨ ਹਕਾਰਨ ਠਾਨੇ।
ਮਾਤਾ ਜੀ ਦੇ ਲਾਗੇ ਜਾ ਕੇ ਸਾਰੇ ਬੈਠੇ ਨੇ ਤੇ ਜੋ ਬਿਰਤਾਂਤ ਵਾਪਰਿਆ ਸੀ ਉਹ ਸੁਣਾਉਂਦੇ ਨੇ। ਸ੍ਰੀ ਹਰਿ ਕ੍ਰਿਸ਼ਨ ਹਕਾਰਨ ਠਾਨੇ, ਮਾਤਾ ਜੀ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਬਾਦਸ਼ਾਹ ਨੇ ਬੁਲਾਇਆ।
ਦੁਸ਼ਟ ਬਡੋ ਬਾਦੀ ਹਠ ਕੂਰੋ, ਨੌਰੰਗ ਸ਼ਾਹ ਸ਼ਰਾ ਕੋ ਪੂਰੋ।
ਕਹਿੰਦੇ ਨੇ ਕਿ ਬਾਦਸ਼ਾਹ ਵੱਡਾ ਦੁਸ਼ਟ ਹੈ, ਬੜਾ ਝਗੜਾਲੂ ਹੈ, ਬੜਾ ਹਠੀਆ ਹੈ, ਕੂੜਾ ਹੈ, ਨੌਰੰਗ ਬਾਦਸ਼ਾਹ ਐਸਾ ਹੈ ਜਿਹੜਾ ਕਿ ਸ਼ਰਾ ਨੂੰ ਵਧਾਉਣਾ ਚਾਹੁੰਦਾ ਹੈ, ਸ਼ਰਾ ਦੇ ਵਿੱਚ ਪੂਰਾ ਹੈ।
ਰੋਕ ਸਬਨ ਕੋ ਅਜ਼ਮਤ ਚਾਹੇ, ਨਤ ਨਿਜ ਮਤ ਮੇ ਲਿਆਏ ਓ ਮਾਹੇ।
ਕਹਿੰਦੇ ਨੇ ਕਿ ਅਜ਼ਮਤਾਂ ਦੇਖਣਾ ਚਾਹੁੰਦਾ ਹੈ, ਜਿਹੜਾ ਗੱਲ ਨਹੀਂ ਮੰਨਦਾ ਫੇਰ ਉਸ ਨੂੰ ਆਪਣੇ ਮਤ ਦੇ ਵਿੱਚ ਇਸਲਾਮ ਦੇ ਵਿੱਚ ਲਿਆਉਣ ਦਾ ਉਚਾਰਾ ਕਰਦਾ।
ਪੁਨ ਪ੍ਰਾਤਾ ਤਹ ਮਤ ਸਰ ਪਰਿਓ, ਜਿਨੇ ਬੁਲਾਵਣ ਕੋ ਮਤ ਕਰਿਓ।
ਇਸ ਤੋਂ ਇਲਾਵਾ ਮਾਤਾ ਜੀ ਇਹਨਾਂ ਦਾ ਵੱਡਾ ਭਰਾ, ਸਤਿਗੁਰਾਂ ਦਾ ਵੱਡਾ ਭਰਾ ਰਾਮ ਰਾਏ ਵੀ ਉੱਥੇ ਬੈਠਾ ਹੈ, ਜਿਹੜਾ ਕਿ ਈਰਖਾ ਦੇ ਨਾਲ ਭਰਿਆ ਹੋਇਆ।
ਜਿਨੇ ਬੁਲਾਵਣ ਕੋ ਮਤ ਕਰਿਓ,
ਇਹ ਸਾਰੀ ਦੀ ਸਾਰੀ ਜਿਹੜੀ ਸਲਾਹ ਬਾਦਸ਼ਾਹ ਨੂੰ ਦਿੱਤੀ ਹੈ ਇਹ ਰਾਮ ਰਾਏ ਨੇ ਦਿੱਤੀ।
ਮਿਲ ਤਿੰਨ ਘਾਤ ਅਨੇਕ ਰਚਤ ਹੈ, ਅਨਜ ਬੜਾਈ ਦੇਖ ਤਚਤ ਹੈ।
ਮਾਤਾ ਜੀ ਬਾਦਸ਼ਾਹ ਦੇ ਨਾਲ ਮਿਲ ਕੇ ਉਹ ਘਾਤ ਸੋਚਦਾ ਹੈ, ਅਨਜ ਬੜਾਈ ਦੇਖ ਤਚਤ ਹੈ, ਆਪਣੇ ਛੋਟੇ ਭਰਾ ਦੀ ਵਡਿਆਈ ਨੂੰ ਦੇਖ ਕੇ ਰਾਮ ਰਾਏ ਸੜਦਾ ਹੈ।
ਸ੍ਰੀ ਹਰਿ ਕ੍ਰਿਸ਼ਨ ਬੈਸ ਲਗ ਤਿੰਨ ਕੀ, ਤਾਂ ਸਹਾਇਤਾ ਨਾਹਿਨ ਜਿਨਕੀ।
ਮਾਤਾ ਜੀ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਛੋਟੀ ਉਮਰ ਹੈ, ਤਾਂ ਸਹਾਇਤਾ ਨਾਹਿਨ ਜਿਨਕੀ, ਦਿੱਲੀ ਦੇ ਵਿੱਚ ਕੋਈ ਵੀ ਇਹਨਾਂ ਦੀ ਸਹਾਇਤਾ ਨਹੀਂ।
ਪਿਤਾ ਤੀਰ ਬੈਕੁੰਠ ਸਿਧਾਏ, ਸਕਲ ਕਲਾ ਸਮਰਥ ਸੁਖ ਦਾਏ।
ਜਿਹੜੇ ਧੀਰਜ ਵਾਲੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਪਿਤਾ ਸਨ,
ਉਹ ਤੇ ਬੈਕੁੰਠਾਂ ਦੇ ਵਿੱਚ ਚਲੇ ਗਏ ਨੇ। ਜਿਹੜੇ ਸਤਿਗੁਰੂ ਜੀ ਸਾਰੀਆਂ ਕਲਾਂ ਦੇ ਵਿੱਚ ਸਮਰੱਥ ਸਨ ਔਰ ਸੁਖਾਂ ਦਾ ਦਾਨ ਦੇਣ ਵਾਲੇ ਦਾਤੇ ਸਨ।
ਇਹ ਅਸਮੰਜਸ ਹੈ ਸਭ ਬਾਤ, ਹੋਏ ਤਾਂ ਕਿਆ ਨਾ ਜਾਣੀ ਜਾਤ।
ਕਹਿੰਦੇ ਨੇ ਗੱਲ ਬੜੀ ਅਸਮੰਜਸ ਹੈ, ਗੱਲ ਬੜੀ ਔਖੀ ਹੈ, ਹੋਏ ਤਹ ਕਹਾ ਨਾ ਜਾਣੀ ਜਾਤ। ਜੇਕਰ ਦਿੱਲੀ ਸਤਿਗੁਰੂ ਜੀ ਜਾਣਗੇ ਤੇ ਕੀ ਹੋਵੇਗਾ, ਇਸ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ।
ਇਤਨੇ ਮੈਂ ਚੱਲ ਸਤਿਗੁਰ ਆਏ, ਬਾਲ ਯਾਰ ਬਲ ਧੀਰ ਬਿਰਧਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਘਰ ਦੇ ਮੁਖੀਆਂ ਦੇ ਵਿੱਚ ਤੇ ਮਾਤਾ ਜੀ ਦੇ ਵਿੱਚ ਇਸ ਤਰ੍ਹਾਂ ਦਾ ਵਾਰਤਾਲਾਪ ਹੋ ਹੀ ਰਿਹਾ ਸੀ। ਇੰਨੇ ਚਿਰ ਨੂੰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚ ਗਏ ਨੇ, ਜਿਹੜੇ ਸਤਿਗੁਰੂ ਜੀ ਭਾਵੇਂ ਬਾਲਕਾਂ ਵਾਲੀ ਉਮਰ ਦੇ ਵਿੱਚ ਨੇ ਪਰ ਧੀਰਜ ਉਹਨਾਂ ਦੇ ਵਿੱਚ ਬਜ਼ੁਰਗਾਂ ਵਾਲਾ ਹੈ, ਵੱਡਿਆਂ ਵਾਲਾ ਹੈ।
ਹੱਥ ਬੰਦ ਸਭ ਹੈ ਕਰ ਠਾਂਡੇ, ਨਿਮੈ ਪ੍ਰੇਮ ਪਦ ਪੰਕਜ ਬਾਡੇ।
ਜਦੋਂ ਸਤਿਗੁਰੂ ਜੀ ਪਹੁੰਚੇ ਤੇ ਸਾਰੇ ਦੇ ਸਾਰੇ ਹੱਥ ਜੋੜ ਕੇ ਖੜੇ ਹੋ ਗਏ, ਬੜੇ ਪ੍ਰੇਮ ਦੇ ਨਾਲ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀ।
ਸਤਿਕਾਰਤ ਵਿੱਚ ਸਭ ਕੇ ਬੈਸੇ, ਸ਼ੋਭਤ ਗਿਆਨ ਮੂਰਤੀ ਜੈਸੇ।
ਸਤਿਕਾਰ ਦੇ ਨਾਲ ਸਾਰਿਆਂ ਦੇ ਵਿੱਚ ਸਤਿਗੁਰੂ ਜੀ ਬੈਠ ਗਏ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਗਿਆਨ ਦੀ ਮੂਰਤੀ ਸੋਭਾ ਪਾ ਰਹੀ ਹੋਵੇ।
ਸ੍ਰੀ ਜਨਨੀ ਬੂਝੇ ਸਤ ਭਾਏ, ਹਿਰਦੈ ਆਪ ਕੇ ਕਿਵ ਉਪਜਾਏ।
ਜਨਨੀ ਨੇ ਭਾਵ ਕੇ ਸਤਿਗੁਰਾਂ ਦੀ ਮਾਤਾ ਨੇ ਸਹਿਸ ਵਾਹੀ ਆਖਿਆ, ਹਿਰਦੈ ਆਪ ਕੇ ਕਿਵ ਉਪਜਾਏ, ਕਿ ਤੁਹਾਡੇ ਹਿਰਦੇ ਦੇ ਵਿੱਚ ਕਿਸ ਤਰ੍ਹਾਂ ਦੀ ਗੱਲ ਆਉਂਦੀ ਹੈ। ਕਹਿਣ ਤੋਂ ਭਾਵ ਹੈ ਕਿ ਕੀ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ ਕਿ ਨਹੀਂ ਜਾਣਾ ਚਾਹੁੰਦੇ।
ਪ੍ਰਾਤਾ ਨੇ ਬਹੁਤ ਹਾਰ ਸ਼ਰੀਕਾ, ਸੁਜਸ ਤੁਮਾਰੋ ਲਗੈ ਨਾਨੀਕਾ।
ਮਾਤਾ ਜੀ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਜਸ ਹੈ ਉਹ ਚੰਗਾ ਨਹੀਂ ਲੱਗਿਆ ਤੁਹਾਡੇ ਵੱਡੇ ਭਰਾ ਰਾਮ ਰਾਏ ਨੂੰ, ਉਹਨੇ ਵੱਡਾ ਸ਼ਰੀਕਾ ਧਾਰਿਆ।
ਸ਼ਾਹ ਸਿਖਾਏ ਹਕਾਰ ਨਕਰੇ, ਮਮ ਸਮ ਮਿਲੇ ਦੁਸ਼ ਕੋ ਧਰੇ।
ਰਾਮ ਰਾਏ ਨੇ ਬਾਦਸ਼ਾਹ ਨੂੰ ਸਿਖਾਇਆ ਹੈ, ਤਾਂ ਹੀ ਬਾਦਸ਼ਾਹ ਨੇ ਤੁਹਾਨੂੰ ਸੱਦਣ ਦਾ ਸੰਦੇਸ਼ ਕੱਲਿਆ ਹੈ।
ਮਮ ਸਮ ਮਿਲੇ ਦੁਸ਼ ਕੋ ਧਰੇ,
ਭਾਵ ਕੇ ਮੇਰੇ ਵਾਂਗ ਹੀ ਆ ਕੇ ਮਿਲਣ ਬਾਦਸ਼ਾਹ ਨੂੰ, ਇਹ ਆਪਣਾ ਆਸ਼ਾ ਬਣਾਇਆ ਹੈ ਰਾਮ ਰਾਏ ਨੇ।
ਬਣ ਜਾਏ ਬੋ ਤਾਂ ਜ਼ਰੂਰ, ਨਤ ਬਦ ਜਾਏ ਬਖੇਰੋ ਪੂਰ।
ਮਾਤਾ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਤੁਹਾਡਾ ਉੱਥੇ ਜਾਣਾ ਤੇ ਜ਼ਰੂਰ ਹੀ ਬਣੇਗਾ, ਤੁਹਾਨੂੰ ਜਾਣਾ ਜ਼ਰੂਰ ਪਏਗਾ।
ਨਤ ਬਦ ਜਾਏ ਬਖੇਰੋ ਕੂਰ, ਜੇਕਰ ਨਾ ਗਏ ਤੇ ਬਹੁਤ ਵੱਡਾ ਬਖੇੜਾ ਖੜਾ ਹੋਵੇਗਾ। ਨੌ ਰੰਗ ਕੇ ਨਰ ਛੂਛੇ ਜਾਹੇ, ਦੁਸ਼ਟ ਤਵੈਰਸ ਕੇ ਮਨ ਮਾਹੇ।
ਮਾਤਾ ਜੀ ਕਹਿੰਦੇ ਨੇ ਕਿ ਜੇਕਰ ਬਾਦਸ਼ਾਹ ਦੇ ਆਦਮੀ ਖਾਲੀ ਗਏ ਜਿਹੜੇ ਕਿ ਸੰਦੇਸ਼ਾ ਲੈ ਕੇ ਆਏ ਨੇ, ਤੇ ਫੇਰ ਉਹ ਦੁਸ਼ਟ ਜਿਹੜਾ ਬਾਦਸ਼ਾਹ ਹੈ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਕ੍ਰੋਧ ਨੂੰ ਧਾਰਨ ਕਰੇਗਾ।
ਹਿਰਦੈ ਹੰਕਾਰ ਹੈ ਜ਼ੋਰ ਕਰੇਗੋ, ਲਸ਼ਕਰ ਪਠੈ ਵਿਰੋਧ ਧਰੇਗੋ।
ਹੰਕਾਰ ਧਾਰਨ ਕਰੇਗਾ, ਆਪਣਾ ਜ਼ੋਰ ਦਿਖਾਵੇਗਾ, ਵੱਡੀ ਫੌਜ ਨੂੰ ਕੱਲੇਗਾ, ਐਸਾ ਵਿਰੋਧ ਉਹ ਧਾਰੇਗਾ।
ਬਿਗੜ ਜਾਏ ਪੁਣ ਸੁਧਰੈ ਨਾਹੀ, ਬੁਰਾ ਕਰਤ ਜਿਸ ਬੈਸੈ ਪਾਹੀ।
ਮਾਤਾ ਜੀ ਕਹਿੰਦੇ ਨੇ ਸਾਰਾ ਕੰਮ ਵਿਗੜ ਜਾਏਗਾ, ਫਿਰ ਕਿਸੇ ਵੀ ਤਰੀਕੇ ਦੇ ਨਾਲ ਉਹ ਵਿਗੜਿਆ ਹੋਇਆ ਕੰਮ ਨਹੀਂ ਸੁਧਰੇਗਾ।
ਬੁਰਾ ਕਰਤ ਜਿਸ ਬੈਸੈ ਪਾਹੀ,
ਭਾਵ ਕੇ ਬੁਰਾ ਕਰਨ ਵਾਲੇ ਉਸ ਬਾਦਸ਼ਾਹ ਦੇ ਕੋਲ ਸਾਰੇ ਬੈਠਦੇ ਨੇ ਰਾਮ ਰਾਏ ਦੇ ਸਮੇਤ।
ਕਠਨ ਬਣੀ ਕਿਮ ਕਰੈ ਸੁਧਾਰਨ, ਜਿਸ ਤੇ ਹੋਏ ਆਨੰਦ ਕੋ ਕਾਰਨ।
ਮਾਤਾ ਜੀ ਕਹਿੰਦੇ ਨੇ ਗੱਲ ਬੜੀ ਔਖੀ ਹੋ ਗਈ ਹੈ, ਇਸ ਗੱਲ ਨੂੰ ਕਿਸ ਤਰੀਕੇ ਦੇ ਨਾਲ ਸੁਧਾਰਿਆ ਜਾਵੇ, ਤੁਸੀਂ ਦੱਸੋ।
ਜਿਸ ਤੇ ਹੋਏ ਆਨੰਦ ਕੋ ਕਾਰਨ, ਐਸਾ ਬਚਨ ਕਰੋ ਕਿ ਜਿਹੜਾ ਆਨੰਦ ਦਾ ਕਾਰਨ ਬਣ ਜਾਏ, ਖੁਸ਼ੀਆਂ ਦਾ ਬਚਨ ਹੋ ਜਾਏ।
ਸੁਣ ਕੈ ਸ੍ਰੀ ਹਰ ਕ੍ਰਿਸ਼ਨ ਸੁਜਾਨਾ ਸਭਨ ਸੁਨਾਵਤ ਬਾਕ ਬਖਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਮਾਤਾ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਜਿਹੜੇ ਸੁਜਾਨ ਨੇ ਉਹਨਾਂ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਨਹੀਂ ਮਲੇਸ਼ ਕੋ ਦਰਸ਼ਨ ਦੈ ਹੈ ਹੋਏ ਸਮੀਪ ਤਿਸ ਕੋ ਨਹੀਂ ਲੈ ਹੈ। ਸਤਿਗੁਰਾਂ ਨੇ ਵਚਨ ਕੀਤਾ ਕਿ ਮੈਂ ਉਸ ਮਲੇਸ਼ ਦਾ ਦਰਸ਼ਨ ਨਹੀਂ ਕਰਨਾ, ਉਹਦੇ ਮੱਥੇ ਨਹੀਂ ਲੱਗਣਾ ਤੇ ਨਾ ਹੀ ਉਹਦੇ ਸਾਹਮਣੇ ਜਾ ਕੇ ਆਪਣਾ ਉਸ ਨੂੰ ਦਰਸ਼ਨ ਦੇਣਾ, ਭਾਵ ਕਿ ਮੈਂ ਉਹਦਾ ਸਾਹਮਣਾ ਹੀ ਨਹੀਂ ਕਰਨਾ। ਇਹੀ ਨੇਮ ਪਿਤ ਕੀਨ ਹਮਾਰੇ ਤਿਸ ਪ੍ਰਕਾਰ ਹਮ ਪੀਓਰ ਧਾਰੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹੀ ਜਿਹੜਾ ਨੇਮ ਹੈ, ਇਹੀ ਜਿਹੜਾ ਪ੍ਰਣ ਹੈ, ਉਹ ਪਿਤਾ ਸਤਿਗੁਰੂ ਹਰਿ ਰਾਏ ਜੀ ਨੇ ਵੀ ਕੀਤਾ ਸੀ ਤੇ ਅਸੀਂ ਵੀ ਉਸੇ ਤਰੀਕੇ ਦੇ ਨਾਲ ਹੀ ਇਸ ਪ੍ਰਣ ਨੂੰ ਕਰਦੇ ਹਾਂ ਔਰ ਪ੍ਰਣ ਨੂੰ ਨਿਭਾਵਾਂਗੇ ਵੀ ਜ਼ਰੂਰ। ਨਿਜ ਬਚ ਪਿਤ ਜਿਮ ਕੀਆ ਪ੍ਰਤਪਾਰਨ ਤਿਮ ਹਮ ਕਰੈ ਨਾ ਹੋਏ ਹੈ ਟਾਰਨ। ਜਿਵੇਂ ਪਿਤਾ ਜੀ ਨੇ ਆਪਣੇ ਬਚਨ ਨੂੰ ਪੂਰਾ ਕੀਤਾ, ਉਹ ਜ਼ਿੰਦਗੀ ਭਰ ਉਸ ਬਾਦਸ਼ਾਹ ਦੇ ਮੱਥੇ ਨਹੀਂ ਲੱਗੇ, ਅਸੀਂ ਵੀ ਉਸੇ ਤਰ੍ਹਾਂ ਆਪਣੇ ਬਚਨ ਦੀ ਪਾਲਣਾ ਕਰਾਂਗੇ, ਅਸੀਂ ਵੀ ਉਸ ਦੇ ਮੱਥੇ ਨਹੀਂ ਲੱਗਾਂਗੇ ਭਾਵੇਂ ਕੁਝ ਵੀ ਹੋ ਜਾਏ। ਅਟਲ ਸੁਮੇਰ ਟਲੈ ਨਹੀਂ ਜੈਸੇ ਸਤਿਗੁਰ ਬਾਕ ਅਚਲ ਨਿਤ ਤੈਸੇ। ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਸੁਮੇਰ ਪਰਬਤ ਅਟਲ ਹੈ, ਇਹ ਸਥਿਰ ਹੈ, ਉਹ ਕਦੇ ਹਿੱਲਿਆ ਹਿੱਲ ਨਹੀਂ ਸਕਦਾ, ਇਸੇ ਤਰੀਕੇ ਦੇ ਨਾਲ ਬਚਨ ਸਤਿਗੁਰੂ ਹਰਿ ਰਾਏ ਜੀ ਦੇ ਅਟਲ ਸਨ ਜਿਹੜੇ ਕਿ ਜ਼ਿੰਦਗੀ ਭਰ ਨਹੀਂ ਹਿੱਲੇ। ਬੇਗਣ ਪੌਣ ਤੇ ਕਿਮ ਚੱਲ ਪਰੈ ਸਦਾ ਗੰਭੀਰ ਤੀਰ ਜੋ ਟਰੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਗੰਭੀਰ ਹੁੰਦਾ ਹੈ, ਜਿਹੜਾ ਧੀਰਜਤਾ ਦੇ ਵਿੱਚ ਟਲਿਆ ਹੁੰਦਾ ਹੈ, ਉਹ ਵਿਘਨਾਂ ਦੀ ਪੌਣ ਤੋਂ ਕਿਵੇਂ ਹਿੱਲ ਸਕਦਾ ਹੈ। ਭਾਵ ਕਿ ਸਤਿਗੁਰੂ ਜੀ ਇਹ ਕਹਿਣ ਦਾ ਯਤਨ ਕਰਦੇ ਨੇ ਕਿ ਮੈਂ ਜਿਹੜਾ ਸਤਿਗੁਰਾਂ ਦੇ ਵਾਂਗ ਪ੍ਰਣ ਧਾਰਨ ਕੀਤਾ ਹੋਇਆ, ਉਹ ਸੁਮੇਰ ਪਰਬਤ ਦੀ ਤਰ੍ਹਾਂ ਹੈ, ਸੁਮੇਰ ਪਹਾੜ ਦੀ ਤਰ੍ਹਾਂ ਹੈ, ਕੋਈ ਵੀ ਵਿਘਨਾਂ ਦੀ ਜਿਹੜੀ ਹਵਾ ਹੈ ਇਸ ਨੂੰ ਹਿਲਾ ਨਹੀਂ ਸਕਦੀ। ਭਾਵ ਕਿ ਮੈਂ ਆਪਣੇ ਪ੍ਰਣ ਨੂੰ ਪੂਰਾ ਕਰਾਂਗਾ, ਮੈਂ ਉੱਥੇ ਨਹੀਂ ਜਾਵਾਂਗਾ, ਉਹਦੇ ਮੱਥੇ ਬਾਦਸ਼ਾਹ ਦੇ ਨਹੀਂ ਲੱਗਾਂਗਾ। ਅਚਲ ਬਾਕ ਸੁਣ ਕੈ ਤਿਸ ਕਾਲਾ ਤ੍ਰਸੇ ਮਸੰਦ ਰੋ ਮਾਤ ਬਿਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕਰ ਦਿੱਤਾ ਤੇ ਸਤਿਗੁਰਾਂ ਦਾ ਜਿਹੜਾ ਬਚਨ ਹੈ ਉਹ ਵੀ ਅਚਲ ਹੈ, ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਮੇਰਾ ਬਚਨ ਸਵੇਰ ਪਰਬਤ ਦੀ ਤਰ੍ਹਾਂ। ਸਾਰਿਆਂ ਨੇ ਸਮਝਿਆ ਕਿ ਸਤਿਗੁਰਾਂ ਦਾ ਬਚਨ ਤੇ ਅਟਲ ਹੈ, ਇਹ ਤੇ ਟਲਣ ਵਾਲਾ ਨਹੀਂ ਹੈ, ਸਤਿਗੁਰੂ ਜੀ ਉੱਥੇ ਨਹੀਂ ਜਾਣਗੇ ਦਿੱਲੀ ਦੇ ਵਿੱਚ। ਕਵੀ ਜੀ ਲਿਖਦੇ ਨੇ ਤ੍ਰਸੇ ਮਸੰਦ ਰੋ ਮਾਤ ਬਿਸਾਲਾ, ਸਾਰੇ ਦੇ ਸਾਰੇ ਮਸੰਦ, ਸਾਰੇ ਦੇ ਸਾਰੇ ਮੁਖੀਏ ਮਾਤਾ ਜੀ ਦੇ ਸਮੇਤ ਡਰ ਗਏ। ਪਿਤਾ ਸਮਾਨ ਨੇਮ ਜੇ ਤਾਰਿਓ ਤੋ ਅਬ ਸਭ ਹੂੰ ਕਾਜ ਬਿਗਾਰਿਓ। ਸਾਰੇ ਕਹਿੰਦੇ ਨੇ ਕਿ ਜੇਕਰ ਆਪਣੇ ਪਿਤਾ ਦੇ ਵਾਂਗ ਇਹਨਾਂ ਨੇ ਆਪਣੇ ਨੇਮ ਨੂੰ ਧਾਰਨ ਕੀਤਾ ਹੈ, ਤੋ ਅਬ ਸਭ ਹੀ ਕਾਜ ਬਿਗਾਰਿਓ, ਤਾਂ ਤੇ ਫਿਰ ਸਾਰੇ ਦਾ ਸਾਰਾ ਕਾਜ ਜ਼ਰੂਰ ਹੀ ਵਿਗੜੇਗਾ। ਸਭ ਹਿੰਨ ਜੋਰ ਕਰ ਬਿਨੈ ਬਖਾਨੀ ਤੁਮ ਸਰ ਬਾਗ ਸਕਲ ਗੁਣ ਖਾਨੀ। ਕਵੀ ਜੀ ਲਿਖਦੇ ਨੇ ਫਿਰ ਸਾਰਿਆਂ ਨੇ ਹੱਥ ਜੋੜ ਕੇ ਦੁਬਾਰਾ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਸਰਬੱਗ ਹੋ, ਤੁਸੀਂ ਗੁਣਾਂ ਦੀ ਖਾਣ ਹੋ। ਜਥਾ ਹੋਏ ਸਭ ਹੂੰ ਕੋ ਨੀਕੀ ਬਾਤ ਆਪ ਕੀ ਪਰੇ ਨਾ ਫੀਕੀ। ਕਹਿੰਦੇ ਨੇ ਯਥਾ ਯੋਗ ਜੋ ਕਰਨਾ ਹੋਵੇ ਉਹ ਚੰਗਾ ਕਰੋ, ਐਸਾ ਬਚਨ ਕਰੋ ਕਿ ਕਿਸੇ ਵੀ ਤਰੀਕੇ ਦੇ ਨਾਲ ਬਾਦਸ਼ਾਹ ਦੇ ਨਾਲ ਫਿੱਕ ਨਾ ਪਵੇ। ਕਰਨੀ ਕਾਰ ਤਥਾ ਤੁਮ ਬਨ ਹੈ ਮਾਤ ਆਪ ਕੀ ਗਿਣਤੀ ਗਿਨ ਹੈ। ਐਸੇ ਅਣਜਾਣ ਹੁੰਦੇ ਨੇ, ਹਰ ਇੱਕ ਜਗ੍ਹਾ ਤੇ ਹੁੰਦੇ ਨੇ, ਹਰ ਸਮੇਂ ਹੁੰਦੇ ਨੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਨੇ, ਕਹਿੰਦੇ ਨੇ ਕਰਨੀ ਕਾਰ ਤਥਾ ਤੁਮ ਬਨ ਹੈ, ਕਹਿੰਦੇ ਨੇ ਤੁਹਾਨੂੰ ਐਸਾ ਕਰਨਾ ਚਾਹੀਦਾ ਜਿਵੇਂ ਕਿ ਅਸੀਂ ਕਹਿੰਦੇ ਹਾਂ, ਔਰ ਇਸ ਤੋਂ ਇਲਾਵਾ ਦੇਖੋ ਕਿ ਤੁਹਾਡੀ ਜਿਹੜੀ ਮਾਤਾ ਹੈ ਉਹ ਵੀ ਗਿਣਤੀਆਂ ਗਿਣ ਰਹੀ ਹੈ।
ਕਰੀਏ ਸਭ ਕੋ ਸੁਖ ਉਪਜਾਵਨ, ਇਮ ਇੱਛਾ ਕੋ ਠਟੋ ਪੁਜਾਵਨ।
ਕਹਿੰਦੇ ਨੇ ਕਿ ਐਸਾ ਕੰਮ ਕਰੋ ਜਿਹੜਾ ਕੰਮ ਕਰਨ ਦੇ ਨਾਲ ਸਾਰਿਆਂ ਨੂੰ ਸੁਖ ਪੈਦਾ ਹੋਵੇ।
ਇਮ ਇੱਛਾ ਕੋ ਠਟੋ ਪੁਜਾਵਨ,
ਭਾਵ ਕੇ ਇਉਂ ਇੱਛਾ ਪੂਰਨ ਕਰੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਕਹਿੰਦੇ ਹਾਂ, ਭਾਵ ਕੇ ਦਿੱਲੀ ਜਾਓ। ਸਾਰਿਆਂ ਦਾ ਮਸ਼ਵਰਾ ਇਹੀ ਹੈ, ਸਲਾਹ ਇੱਕੋ ਹੀ।
ਜੇ ਨਾ ਕਰੋਗੇ ਦਿੱਲੀ ਜਾਣਾ, ਬਾਦੀ ਨੌ ਰੰਗ ਦੁਸ਼ਟ ਮਹਾਨਾ।
ਸਤਿਗੁਰਾਂ ਨੂੰ ਕਹਿੰਦੇ ਨੇ ਕਿ ਜੇਕਰ ਤੁਸੀਂ ਦਿੱਲੀ ਨਾ ਜਾਓਗੇ ਤੇ ਫੇਰ ਜਿਹੜਾ ਬਾਦਸ਼ਾਹ ਦੁਸ਼ਟ ਔਰੰਗਜ਼ੇਬ ਹੈ ਉਹ ਬੜਾ ਝਗੜਾਲੂ ਹੈ, ਉਹ ਦੁਆਸ਼ ਪੈਦਾ ਕਰੇਗਾ।
ਬਿਗਰ ਪਰੇ ਗੋ ਕਰੇ ਕੁਚਾਲੀ, ਇਹਾਂ ਪਠਾਵਨ ਸੈਨ ਬਸਾਲੀ।
ਉਹ ਵਿਗੜ ਜਾਏਗਾ ਗੁਰੂ ਘਰ ਦੇ ਨਾਲ, ਉਹ ਫਿਰ ਖੋਟੀ ਚਾਲ ਚੱਲੇਗਾ, ਜਬਰਦਸਤੀ ਚੜਾ ਕੇ ਆਪਣੀ ਵੱਡੀ ਸਾਰੀ ਸੈਨਾ ਕੀਰਤਪੁਰ ਕੱਲੇਗਾ।
ਪਰੇ ਵਿਰੋਧ ਲਰਨ ਕੋ ਪਾਰੀ, ਨਹੀਂ ਠਹਿਰਿਓ ਕਿਮ ਜਾਏ ਅਗਾਰੀ।
ਕਹਿੰਦੇ ਨੇ ਵਿਰੋਧ ਪੈ ਜਾਏਗਾ, ਲੜਨ ਦੀ ਵਿਪਤਾ ਪੈ ਜਾਏਗੀ ਤੇ ਅਸੀਂ ਤੇ ਇੰਨੇ ਸਮਰੱਥ ਨਹੀਂ ਹਾਂ ਕਿ ਬਾਦਸ਼ਾਹ ਦੇ ਸਾਹਮਣੇ ਫੌਜ ਦੇ ਠਹਿਰ ਸਕੀ।
ਸਭ ਦੇਸ਼ਨ ਮੈਂ ਰਾਜ ਤਿਸੀ ਕੋ, ਰਹਿਣ ਦੇਤ ਯਕੀਨ ਕਿਸੀ ਕੋ।
ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਇਲਾਕੇ ਨੇ ਸਾਰਿਆਂ ਦੇ ਉੱਤੇ ਬਾਦਸ਼ਾਹ ਦਾ ਰਾਜ ਚੱਲਦਾ ਹੈ, ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਆਕੀ ਨੂੰ ਉਸਨੇ ਰਹਿਣ ਨਹੀਂ ਦਿੱਤਾ।
ਸੁਣ ਕੇ ਸ੍ਰੀ ਹਰਿ ਕ੍ਰਿਸ਼ਨ ਸਵਨ ਤੇ, ਧੀਰਜ ਕੇ ਸਮੇਤ ਬਚਨ ਪਨ ਤੇ।
ਜਦੋਂ ਇਸ ਤਰ੍ਹਾਂ ਸਾਰਿਆਂ ਨੇ ਆਖਿਆ, ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀਆਂ ਗੱਲਾਂ ਨੂੰ ਸੁਣਿਆ ਤੇ ਫਿਰ ਧੀਰਜ ਦੇ ਨਾਲ ਸਤਿਗੁਰਾਂ ਨੇ ਬਚਨ ਕੀਤਾ।
ਕਹਿੰਦੇ ਨੇ ਸ੍ਰੀ ਨਾਨਕ ਜੀ ਨੇਕੀ ਕਰ ਹੈ, ਸਕਲ ਰੀਤ ਕੇ ਕਾਜ ਸੁਧਰ ਹੈ।
ਸਾਰਿਆਂ ਨੂੰ ਕਹਿੰਦੇ ਨੇ ਤੁਸੀਂ ਕਿਉਂ ਚਿੰਤਾ ਕਰਦੇ ਹੋ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਰਨਗੇ ਉਹ ਚੰਗਾ ਹੀ ਕਰਨਗੇ, ਹਰ ਇੱਕ ਪ੍ਰਕਾਰ ਦੇ ਸਤਿਗੁਰੂ ਜੀ ਸਾਡੇ ਕਾਰਜਾਂ ਨੂੰ ਸੁਧਾਰਨਗੇ।
ਇਮ ਕੈ ਉਠ ਕਰ ਬਾਹਰ ਆਏ, ਜੈ ਦਰਸੈ ਸੰਗਤ ਸਮੁਦਾਏ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਬਚਨ ਕਰਕੇ ਸਤਿਗੁਰੂ ਜੀ ਬਾਹਰ ਆ ਗਏ ਨੇ ਜਿੱਥੇ ਕਿ ਬਹੁਤ ਸਾਰੀ ਸੰਗਤ ਦਰਸ਼ਨਾਂ ਦੇ ਵਾਸਤੇ ਜੁੜੀ ਹੋਈ ਸੀ।
ਜੈ ਸਿੰਘ ਨਿਪ ਕੋ ਦੂਤ ਹਕਾਰਿਓ, ਸਾਦਰ ਸਭਾ ਮਜਾਰ ਬਿਠਾਰਿਓ।
ਜੈ ਸਿੰਘ ਦਾ ਉਹ ਜਿਹੜਾ ਦੂਤ ਆਇਆ ਸੀ ਉਸ ਨੂੰ ਉਸ ਵੇਲੇ ਸਤਿਗੁਰਾਂ ਨੇ ਬੁਲਾਇਆ ਹੈ, ਉਹ ਪਹੁੰਚਿਆ ਸਭਾ ਦੇ ਵਿੱਚ, ਸਤਿਕਾਰ ਦੇ ਨਾਲ ਸਤਿਗੁਰਾਂ ਨੇ ਉਸ ਨੂੰ ਆਪਣੇ ਲਾਗੇ ਬਿਠਾ ਲਿਆ।
ਕਹਿਓ ਤਾਂ ਸੋ ਹਮ ਪ੍ਰਣ ਇਹੀ, ਦਰਸ਼ਨ ਦੇਹ ਤੁਰਕ ਨਹੀਂ ਲੇਹੀ।
ਉਸ ਨੂੰ ਲਾਗੇ ਬਿਠਾ ਕੇ ਸਤਿਗੁਰੂ ਜੀ ਕਹਿੰਦੇ ਨੇ, ਦੇਖ ਭਾਈ, ਅਸੀਂ ਐਸਾ ਪ੍ਰਣ ਧਾਰਨ ਕੀਤਾ ਹੋਇਆ ਕਿ ਅਸੀਂ ਕਦੇ ਵੀ ਉਸ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ।
ਕੌਣ ਕਾਜ ਹੈ ਸਾਥ ਹਮਾਰੇ, ਜਿਸ ਤੇ ਪਠ ਕਰ ਦੂਤ ਹਕਾਰੇ।
ਸਤਿਗੁਰੂ ਜੀ ਕਹਿੰਦੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਕਿਹੜਾ ਐਸਾ ਕਾਰਜ ਉਹਦਾ ਸੌਰਿਆ ਨਹੀਂ ਹੈ ਕਿ ਉਹ ਸਾਨੂੰ ਸੱਦਣਾ ਚਾਹੁੰਦਾ ਹੈ, ਭਾਵ ਕਿ ਮੇਰੇ ਗੋਚਰਾ ਉਸ ਨੂੰ ਕੋਈ ਕੰਮ ਨਹੀਂ।
ਪਿਤਾ ਹਮਾਰੇ ਕੀ ਜਮਰੀਤ, ਹੈ ਸੋ ਸਹੀ ਨਾ ਹੋਇ ਬਪਰੀਤ।
ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਕਿ ਸਾਡੇ ਪਿਤਾ ਜੀ ਦੀ ਐਸੀ ਹੀ ਰੀਤ ਸੀ, ਹੈ ਸੋ ਸਹੀ, ਉਹ ਹੈ ਵੀ ਸਹੀ ਸੀ ਕਿ ਸਤਿਗੁਰਾਂ ਨੇ ਪ੍ਰਣ ਕੀਤਾ ਸੀ ਮੈਂ ਉਸ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਵੀ ਇਸੇ ਤਰੀਕੇ ਦੇ ਨਾਲ ਪ੍ਰਣ ਧਾਰਨ ਕੀਤਾ, ਅਸੀਂ ਉਸ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ।
ਅੰਤ ਪ੍ਰਯੰਤ ਨਿਭਾਇਓ ਨੇਮ, ਤੈਸੇ ਹਮ ਕਰ ਹੈ ਸਹਿ ਪ੍ਰੇਮ।
ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਕਿ ਸਾਡੇ ਪਿਤਾ ਨੇ, ਭਾਵ ਕਿ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਸਾਰੀ ਉਮਰ ਇਸ ਪ੍ਰਣ ਨੂੰ ਨਿਭਾ ਕੇ ਰੱਖਿਆ, ਇਸ ਨੇਮ ਨੂੰ ਕੀਤਾ ਕਿ ਉਹ ਬਾਦਸ਼ਾਹ ਦੇ ਮੱਥੇ ਕਦੇ ਨਹੀਂ ਲੱਗੇ। ਸਤਿਗੁਰੂ ਜੀ ਕਹਿੰਦੇ ਨੇ ਤੈਸੇ ਹਮ ਕਰ ਹੈ ਸਹਿ ਪ੍ਰੇਮ, ਉਸੇ ਤਰੀਕੇ ਦੇ ਨਾਲ ਅਸੀਂ ਵੀ ਸਹਿਤ ਪ੍ਰੇਮ ਦੇ ਇਸ ਨੇਮ ਨੂੰ ਨਿਭਾਵਾਂਗੇ ਕਿ ਜ਼ਿੰਦਗੀ ਪਰ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ। ਗੁਰ ਕਰ ਤੇ ਅਜਮਤ ਚਹਿ ਸ਼ਾਹੂ ਤੇਸੇ ਤੇ ਗਯੋ ਪ੍ਰਾਤਪੁਰ ਮਾਹੂ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਘਰ ਦੇ ਵਿੱਚੋਂ ਸ਼ਕਤੀਆਂ ਦੇਖਣੀਆਂ ਚਾਹੁੰਦਾ ਹੈ ਬਾਦਸ਼ਾਹ, ਉਹਦੇ ਵਾਸਤੇ ਤੇ ਸਾਡਾ ਭਰਾ ਪਹਿਲਾਂ ਹੀ ਉੱਥੇ ਪਹੁੰਚਿਆ ਹੋਇਆ। ਜਿਮ ਜਿਮ ਨੌ ਰੰਗ ਚਾਹਤ ਦੇਖਾ ਕਰਾਂ ਮਾਤ ਤੇ ਮਕੀਨ ਵਸੇਖਾ। ਜਿਵੇਂ ਜਿਵੇਂ ਬਾਦਸ਼ਾਹ ਨੇ ਆਖਿਆ, ਜੋ ਜੋ ਦੇਖਣਾ ਚਾਹਿਆ, ਤਿਵੇਂ ਤਿਵੇਂ ਕਰਾਂ ਮਾਤਾਂ ਬਹੁਤ ਵੱਡੀਆਂ ਦਿਖਾਈਆਂ ਰਾਮ ਰਾਏ ਜੀ ਨੇ। ਅਬ ਲਗ ਨਿਕਟ ਸ਼ਾਹ ਕੇ ਰਹਿ ਕਹਿ ਅਬ ਲੋਕੈ ਜਿਮ ਉਰ ਚਹਿ। ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਕਿ ਹੁਣ ਵੀ ਤੇ ਬਾਦਸ਼ਾਹ ਦੇ ਕੋਲ ਹੀ ਉਹ ਵਸ ਰਿਹਾ ਹੈ, ਉਹ ਰਹਿ ਰਿਹਾ ਹੈ। ਜੋ ਕੁਝ ਹੁਣ ਵੀ ਦੇਖਣਾ ਚਾਹੁੰਦਾ ਉਹ ਰਾਮ ਰਾਏ ਜੀ ਨੂੰ ਅਰਜ ਕਰਕੇ ਦੇਖ ਸਕਦਾ। ਕਹਿੰਦੇ ਨੇ ਬਿਨਾਂ ਕਾਜ ਤੇ ਗਮਨ ਹਮਾਰੋ ਕਿਮ ਹੋਵੇ ਨਿਜ ਹਿਰਦੈ ਵਿਚਾਰੋ। ਸਤਿਗੁਰੂ ਜੀ ਕਹਿੰਦੇ ਨੇ ਕਾਰਜ ਕੋਈ ਨੀ ਹੈ, ਕੰਮ ਕੋਈ ਨੀ ਹੈ, ਤੇ ਬਗੈਰ ਕਾਰਨ ਤੋਂ ਉੱਥੇ ਸਾਡਾ ਜਾਣਾ ਕਿਸ ਤਰ੍ਹਾਂ ਹੋਵੇਗਾ, ਹਿਰਦੈ ਵਿਚਾਰੋ। ਸਤਿਗੁਰੂ ਜੀ ਉਸ ਰਾਜੇ ਜੈ ਸਿੰਘ ਦੇ ਦੂਤ ਨੂੰ ਉਸ ਦੇ ਮੁਖੀਏ ਪ੍ਰਧਾਨ ਆਦਮੀ ਨੂੰ ਕਹਿੰਦੇ ਨੇ ਤੂੰ ਜਰਾ ਵਿਚਾਰ ਕਰਕੇ ਦੇਖ ਕਿ ਸਾਡਾ ਉੱਥੇ ਬੇਕਾਰਨ ਜਾਣਾ ਯੋਗ ਹੋਵੇਗਾ। ਬਾਕ ਸੁਣੇ ਸ੍ਰੀ ਸਤਿਗੁਰ ਕੇਰੇ ਨਿਪ ਮੰਤਰੀ ਬੋਲਿਓ ਤਿਸ ਬੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਐਸੇ ਵਾਕ ਉਸ ਨੇ ਸੁਣੇ ਨੇ, ਨਿਰਪ ਮੰਤਰੀ ਬੋਲਿਓ ਤਿਸ ਬੇਰੇ, ਫੇਰ ਰਾਜੇ ਜੈ ਸਿੰਘ ਦਾ ਮੰਤਰੀ ਬੋਲਿਆ। ਹੁਣ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਸਾਰੇ ਸ਼ਬਦ ਉਸ ਆਦਮੀ ਦੇ ਵਾਸਤੇ ਵਰਤੇ ਨੇ, ਕਿਤੇ ਉਸ ਨੂੰ ਮੁਖੀਆ ਲਿਖਦੇ ਨੇ, ਕਿਤੇ ਉਸ ਨੂੰ ਪ੍ਰਧਾਨ ਆਦਮੀ ਲਿਖਦੇ ਨੇ, ਕਿਤੇ ਉਸ ਨੂੰ ਦੂਤ ਲਿਖਦੇ ਨੇ, ਤੇ ਇਸ ਜਗ੍ਹਾ ਦੇ ਉੱਤੇ ਮੰਤਰੀ ਸ਼ਬਦ ਦਾ ਪ੍ਰਯੋਗ ਕੀਤਾ। ਕਹਿਣ ਤੋਂ ਭਾਵ ਹੈ ਕਿ ਜੋ ਰਾਜੇ ਜੈ ਸਿੰਘ ਨੇ ਕੱਲਿਆ ਇਹ ਸਾਰੇ ਸ਼ਬਦ ਕਵੀ ਜੀ ਨੇ ਉਸ ਦੇ ਵਾਸਤੇ ਹੀ ਵਰਤੇ ਨੇ। ਉਹ ਭਾਵੇਂ ਮੰਤਰੀ ਹੋਵੇ, ਭਾਵੇਂ ਪ੍ਰਧਾਨ ਹੋਵੇ, ਭਾਵੇਂ ਦੂਤ ਹੋਵੇ, ਉਸ ਨੂੰ ਕੁਝ ਵੀ ਸਮਝਿਆ ਜਾ ਸਕਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫੇਰ ਰਾਜੇ ਜੈ ਸਿੰਘ ਦੇ ਉਸ ਮੰਤਰੀ ਨੇ ਉਸ ਆਦਮੀ ਨੇ ਇਸ ਤਰ੍ਹਾਂ ਆਖਿਆ, ਕਰ ਜੋਰਤ ਬਹੁ ਕਰਤ ਨਿਹੋਰਨ ਸੁਣੋ ਪ੍ਰਭੂ ਤੁਮ ਕੋ ਕੁਛ ਲੋਰ ਨਾ। ਹੱਥ ਜੋੜ ਕੇ ਨਿਮਰਤਾ ਦੇ ਨਾਲ ਉਸ ਨੇ ਅਰਜ ਕੀਤੀ ਹੈ ਕਿ ਸੁਣੋ ਪ੍ਰਭੂ ਜੀ, ਸੁਣੋ ਗੁਰੂ ਜੀ, ਤੁਮ ਕੋ ਕੁਛ ਲੋਰ ਨਾ, ਭਾਵ ਕਿ ਤੁਹਾਨੂੰ ਕੋਈ ਲੋੜ ਨਹੀਂ। ਸਭ ਜਗ ਮੰਗਤ ਕੇ ਤੁਮ ਦਾਤਾ ਕਰਾ ਮਾਤ ਕੋ ਕਰ ਬਖੇ ਆਤਾ। ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਸਾਰੀ ਦੁਨੀਆ ਮੰਗਤੀ ਹੈ ਤੇ ਸਾਰਿਆਂ ਨੂੰ ਦਾਨ ਦੇਣ ਵਾਲੇ ਇੱਕੋ ਸਿਰਫ ਤੁਸੀਂ ਹੀ ਦਾਤਾ ਹੋ। ਕਰਾਂ ਮਾਤ ਕੋ ਘਰ ਬਖਿਆਤਾ, ਤੁਹਾਡਾ ਜਿਹੜਾ ਇਹ ਘਰ ਹੈ, ਜੋ ਇਹ ਗੁਰੂ ਘਰ ਹੈ, ਇਹ ਕਰਾਂ ਮਾਤਾਂ ਦੇ ਵਿੱਚ ਪ੍ਰਗਟ ਹੈ। ਤੀਨ ਲੋਕ ਤੁਮਰੇ ਬਸ ਹੈ ਪ੍ਰੇਮੀ ਕੇ ਬਸ ਰਾਵਰ ਰਹਿ। ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਸਿਰਫ ਇੰਨਾ ਜਾਣਦਾ ਹਾਂ ਕਿ ਤਿੰਨੇ ਹੀ ਜਿਹੜੇ ਲੋਕ ਨੇ ਉਹ ਤੁਹਾਡੇ ਵਸ ਦੇ ਵਿੱਚ ਨੇ, ਪਰ ਮੈਂ ਇਹ ਵੀ ਜਾਣਦਾ ਹਾਂ ਕਿ ਪ੍ਰੇਮੀਆਂ ਦੇ ਵਸ ਦੇ ਵਿੱਚ ਤੁਸੀਂ ਹਮੇਸ਼ਾ ਹੋ। ਯਾ ਤੇ ਨਿਪ ਜੈ ਸਿੰਘ ਸਵਾਈ ਸਹਿਤ ਪ੍ਰੇਮ ਕੀਆ ਬਿਨੈ ਬੜਾਈ। ਇਸ ਕਰਕੇ ਸੱਚੇ ਪਾਤਸ਼ਾਹ, ਰਾਜੇ ਜੈ ਸਿੰਘ ਨੇ ਸਹਿਤ ਪ੍ਰੇਮ ਦੇ ਤੁਹਾਡੀ ਵਡਿਆਈ ਕੀਤੀ। ਮੋਹ ਪਰ ਕਿਰਪਾ ਠਾਣ ਕੈ ਆਵੋ ਕਰੋ ਕਿਰਤਾਰਥ ਦਰਸ ਦਿਖਾਵੋ। ਸੱਚੇ ਪਾਤਸ਼ਾਹ, ਮੇਰੇ ਹੱਥ ਉਸ ਨੇ ਇਹੀ ਬੇਨਤੀ ਭੇਜੀ ਹੈ ਕਿ ਸਹਿਤ ਪ੍ਰੇਮ ਦੇ ਕਿਰਪਾ ਕਰਕੇ ਸਤਿਗੁਰੂ ਜੀ ਮੇਰੇ ਕੋਲ ਆਉਣ, ਮੈਨੂੰ ਆਣ ਕੇ ਦਰਸ਼ਨ ਦੇ ਕੇ ਨਿਹਾਲ ਕਰਨ। ਮੋਕੋ ਦਾਸ ਆਪਣੋ ਜਾਣੋ ਅਪਰ ਬਾਰ ਤਾਰਿਦੈ ਨਾਯਾਨੋ। ਕਹਿੰਦਾ ਸੱਚੇ ਪਾਤਸ਼ਾਹ, ਰਾਜੇ ਨੇ ਇਹ ਵੀ ਆਖਿਆ ਸੀ ਕਿ ਸਤਿਗੁਰਾਂ ਨੂੰ ਅਰਜ ਕਰਿਓ ਕਿ ਮੈਨੂੰ ਆਪਣਾ ਦਾਸ ਜਾਣਨ, ਹੋਰ ਕੋਈ ਵੀ ਆਪਣੇ ਮਨ ਦੇ ਵਿੱਚ ਵਿਚਾਰ ਨਾ ਲਿਆਉਣ। ਜਬ ਦਿੱਲੀ ਪੁਰ ਪ੍ਰਭ ਸ਼ੋ ਜਾਏ ਸੰਗਤ ਸਗਰੀ ਦਰਸ਼ਨ ਪਾਏ। ਰਾਜੇ ਦਾ ਆਦਮੀ ਕਹਿੰਦਾ ਕਿ ਸੱਚੇ ਪਾਤਸ਼ਾਹ, ਇਸ ਕਰਕੇ ਤੁਸੀਂ ਕਿਰਪਾ ਕਰੋ, ਰਾਜੇ ਦੀ ਬੇਨਤੀ ਨੂੰ ਪ੍ਰਵਾਨ ਕਰੋ। ਇਸ ਤੋਂ ਇਲਾਵਾ ਜਦੋਂ ਤੁਸੀਂ ਦਿੱਲੀ ਦੇ ਵਿੱਚ ਪ੍ਰਵੇਸ਼ ਕਰੋਗੇ ਤੇ ਬਹੁਤ ਸਾਰੀ ਤੁਹਾਡੀ ਸਿੱਖ ਸੰਗਤ ਉੱਥੇ ਰਹਿੰਦੀ ਹੈ, ਉਹ ਵੀ ਦਰਸ਼ਨਾਂ ਦਾ ਆਨੰਦ ਮਾਣੇਗੀ। ਕਰੋ ਆਪ ਫੁਰ ਮਾਵਣ ਜੈਸੇ, ਹਮ ਉਨ ਸਾਰੀ ਬਰਤੈ ਤੈਸੇ। ਕਹਿੰਦਾ ਕਿ ਜਿਸ ਤਰ੍ਹਾਂ ਤੁਸੀਂ ਹੁਕਮ ਕਰੋਗੇ, ਜਿਸ ਤਰ੍ਹਾਂ ਤੁਸੀਂ ਫਰਮਾਨ ਕਰੋਗੇ ਸੱਚੇ ਪਾਤਸ਼ਾਹ, ਅਸੀਂ ਸਾਰੇ ਦੇ ਸਾਰੇ ਤੁਹਾਡੇ ਅਨਸਾਰੀ ਹੋ ਕੇ ਆਗਿਆ ਦੇ ਵਿੱਚ ਚੱਲਾਂਗੇ। ਮਿਲੋ ਸ਼ਾਹ ਸੋ ਜੇ ਰੁਚ ਹੋਏ, ਜੋ ਨਾ ਰੁਚੋ ਤੋ ਫਿਕਰ ਨਾ ਕੋਏ। ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਮਿਲੋ ਸ਼ਾਹ ਸੋ ਜੇ ਰੁਚ ਹੋਏ, ਜੇ ਤੁਹਾਡੀ ਰੁਚੀ ਹੋਏਗੀ, ਜੇ ਤੁਹਾਡਾ ਮਨ ਕਰੇਗਾ ਤੇ ਬਾਦਸ਼ਾਹ ਨੂੰ ਮਿਲਿਓ। ਕਹਿੰਦਾ ਜੋ ਨਾ ਰੁਚੋ ਤੋ ਫਿਕਰ ਨਾ ਕੋਈ, ਜੇ ਨਹੀਂ ਮਿਲਣਾ ਚਾਹੁੰਦੇ ਤੁਸੀਂ ਕਹਿੰਦੇ ਹੋ ਮੈਂ ਉਸਦੇ ਮੱਥੇ ਨਹੀਂ ਲੱਗਣਾ, ਤੇ ਕਹਿੰਦਾ ਕਿ ਫਿਕਰ ਵਾਲੀ ਗੱਲ ਕੋਈ ਨਹੀਂ ਹੈ, ਜੇ ਤੁਸੀਂ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਤੇ ਕੋਈ ਗੱਲ ਨਹੀਂ। ਮੈਂ ਟਿਗ ਸ਼ਾਹ ਪ੍ਰਤੱਗਿਆ ਕਰੀ, ਸ੍ਰੀ ਹਰਿ ਕ੍ਰਿਸ਼ਨ ਲਿਆਏ ਹੋ ਪੁਰੀ। ਉਹ ਰਾਜੇ ਦਾ ਪ੍ਰਧਾਨ ਆਦਮੀ ਕਹਿੰਦਾ ਕਿ ਸੱਚੇ ਪਾਤਸ਼ਾਹ, ਰਾਜੇ ਜੈ ਸਿੰਘ ਨੇ ਆਖਿਆ ਸੀ ਕਿ ਬਾਦਸ਼ਾਹ ਦੇ ਕੋਲ ਮੈਂ ਪ੍ਰਤਿਗਿਆ ਕੀਤੀ ਸੀ, ਇਹ ਬਚਨ ਕੀਤਾ ਸੀ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਜ਼ਰੂਰ ਦਿੱਲੀ ਲੈ ਆਵਾਂਗਾ। ਸੋ ਰਾਵਰ ਕੇ ਬਸੀ ਪਛਾਨੋ, ਮਮ ਡੇਰੇ ਮੈਂ ਆਵਣ ਠਾਨੋ। ਸੱਚੇ ਪਾਤਸ਼ਾਹ, ਉਹ ਜਿਹੜੀ ਰਾਜੇ ਜੈ ਸਿੰਘ ਨੇ ਪ੍ਰਤਿਗਿਆ ਕੀਤੀ ਹੈ, ਉਹ ਹੁਣ ਤੁਹਾਡੇ ਹੱਥ ਦੇ ਵਿੱਚ ਹੈ। ਜੇਕਰ ਤੁਸੀਂ ਜਾਵੋਗੇ, ਉਸ ਦੀ ਪ੍ਰਤਿਗਿਆ ਪੂਰੀ ਹੋਵੇਗੀ। ਜਿਹੜੀ ਤੁਸੀਂ ਮੱਥੇ ਨਾ ਲੱਗਣ ਦੀ ਗੱਲ ਕਰਦੇ ਹੋ ਸੱਚੇ ਪਾਤਸ਼ਾਹ, ਉਹ ਤੁਹਾਡੀ ਮਰਜ਼ੀ ਦੇ ਮੁਤਾਬਕ ਹੋਵੇਗਾ। ਮਮ ਡੇਰੇ ਮੈਂ ਆਵਣ ਠਾਨੂ, ਰਾਜੇ ਜੈ ਸਿੰਘ ਨੇ ਇੱਥੋਂ ਤੱਕ ਆਖਿਆ ਕਿ ਮੇਰੇ ਡੇਰੇ ਦੇ ਵਿੱਚ, ਭਾਵ ਕਿ ਮੇਰੇ ਮਹਿਲਾਂ ਦੇ ਵਿੱਚ ਹੀ ਸਤਿਗੁਰੂ ਜੀ ਰੁਕਣਗੇ, ਉੱਥੇ ਹੀ ਆਪਣਾ ਡੇਰਾ ਲਾਉਣਗੇ। ਇਸ ਤਰ੍ਹਾਂ ਦੀਆਂ ਬੇਨਤੀਆਂ ਰਾਜੇ ਦੇ ਦੂਤ ਨੇ ਸਤਿਗੁਰਾਂ ਨੂੰ ਕੀਤੀਆਂ ਨਾ। ਹੁਣ ਅੱਗੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕੀ ਜਵਾਬ ਦੇਣਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।